واہ گرو جی ہے پران ناتھ گوبند کرپا ندھان جگت گرو ہے سنسار تاپ ہرنا کرنا میں سب دکھ ہرو ہے سرن جوگ دیال دینا ناتھ میہ کرو شریر سوچ کھیل سمائے سمرنت نانک رام دمودر مہدو موک اچرے شاستر کٹ کنگ گرنا چڑھ جائے اند لکھے بدرو سنے جو پال کرپا کرائے بے شمار اتھا امن تے تھولے نیوم بلاو تیو نانک داس بھولے
ستنام سری واہگرو صاحب جی نام دیو جی میں اندلے کی ٹیک تیرا نام کند کر میں غریب میں مسکین تیرا نام ہے آدھارا میں اندلے کی ٹیک تیرا نام کند کر میں غریب میں مسکین تیرا نام ہے آدھارا کریما رحیما اللہ تو گنے حاضرہ حضور در پیس تو منے دریاؤ تو دہند تو دسیار تو تنے دیہ لیہ ایک تو دگر کو نہیں تو دانا تو بنا میں بیچار کیا کرے نام چے سوامی بخشند تو ہرے تو دانا تو بنا میں بیچار کیا کرے نامے چے سوامی بخشند تو ہرے
واہگرو جی کا خالصہ
واہگرو جی کی فتح
جگ جگ اٹل شبد گرو صاحب شری گرو گرنتھ صاحب جی دے پوتر پاون دربار کی حاضری کر رہے سمون جگیاسو جنوں مڑ باغ نے جو ہفتہ واری دیوان کے اندر آپ اکتر ہوئے امرت ملے تو دیوان سجے جنہوں کے اندر آپ نے گربانی وچار گرو جس کیرتن کے روپ سرون کیا آؤ کچھ کو سمے دے لئے گر شبد نال جڑیے ساری سنگت ایک بار مکھ رسنا پوتر کرنے لئی آخو واہگرو جی کا خالصہ
واہگرو جی کی فتح
اج دا یہ پاون شبد جو نرنتر لڑی وار کتھا وچوں 727 انگ دے اوپر نام دیو جی دا اچارن کیتا ہے جس دے اندر بھگت نام دیو جی منکھ دے جیون سدھانت دے اوپر اور جیون لکش دے اوپر ایک وشیش چانن پا رہے ہیں وہ دس رہے ہیں کہ منکھ دنیا داری دے اندر بڑا خوش ہے اور جڑی ایک کہانی ہے جیون دی یہ اپارم بڑی گنجلدار ہے انہوں سمجھ لینا ਇਹਦੇ ਅਨੁਸਾਰੀ ਬਣ ਜਾਣਾ ਹਰ ਕਿਸੇ ਜਣੇ ਖਣੇ ਦੇ ਵਸ ਨਹੀਂ। ਬਾਣੀ ਵਿਚ ਫਰਮਾਨ ਆ, ਅਬੇ ਤੱਡੇ ਕੀ ਚਾਕਰੇ ਕਿਆ ਦਰਗ ਹੈ ਪਾਵੇ, ਪੱਥਰ ਕੀ ਬੇੜੀ ਜੇ ਚਰੇ ਚੜੇ ਪਰ ਨਾਲ ਵਧਾਵੇ। ਜਣੇ ਖਣੇ ਦੀ ਮੋਹਤਾਜੀ ਹਰ ਕਿਸੇ ਦੇ ਪਿੱਛੇ ਲੱਗ ਕੇ ਤੁਰਨਾ ਕਿ ਇਹ ਦਰਗਾਹ ਤੱਕ ਕਾਰਗਰ ਹੋਵੇਗਾ, ਕਿ ਇਹ ਪੂਰਾ ਹੋ ਜਾਵੇਗਾ ਕਿ ਤੂੰ ਆਪਣੇ ਜੀਵਨ ਅੰਦਰ ਪੂਰਾ ਹੋ ਗਿਆ, ਜੀਵਨ ਆਜ਼ਮ ਜਿਹੜਾ ਉਹ ਕਿਸ ਹੱਦ ਤੱਕ ਪਹੁੰਚਿਆ। ਸਤਿਗੁਰ ਪਾਤਸ਼ਾਹ ਕਹਿੰਦੇ ਗਾਥਾ ਗੁਰ ਅਪਾਰਮ ਸਮਝਣ ਬਿਲ ਹੈ ਜਨਾ, ਸੰਸਾਰ ਕਾਮ ਤਜਣ ਨਾਨਕ ਗੋਬਿੰਦ ਰਮਣ ਸਾਧ ਸੰਗਣ। ਗਾਥਾ ਨਾਮ ਕਹਾਣੀ ਦਾ ਅਪਾਰੰ ਉਹ ਹਕੀਕਤ ਉਹ ਕਹਾਣੀ ਜਿਸਦਾ ਪਾਰਲਾ ਬੰਦਾ ਨਹੀਂ ਆਉਂਦਾ, ਉਹ ਵਸਤੂ ਜਿਹਦਾ ਅੰਤ ਨਹੀਂ ਆ ਸਕਦਾ, ਉਹ ਵਸਤੂ ਉਹ ਕਾਰਨ ਜਿਹਦੇ ਤੋਂ ਅੱਗੇ ਹੜਤਾੜਿਆ। ਗੁਰਦੇਵ ਦਾ ਇੱਕ ਬਚਨ ਹੁੰਦਾ, ਮਹਾਰਾਜ ਕਹਿੰਦੇ ਕਿ ਭਾਈ ਲੇਖ ਜਨਮੰ ਤਾਂ ਮਰਨੰ, ਹਰਖੰ ਤਾਂ ਸੋਗੰ, ਰੋਗੰ ਤਾਂ ਭੋਗੰ, ਉਚੰ ਤਾਂ ਨੀਚੰ, ਨਾਨਾ ਸਮੂਚੰ। ਅੱਗੇ ਕੀ ਕਹਿੰਦੇ, ਰਾਜੰ ਤਾਂ ਮਾਨੰ, ਅਪਮਾਨੰ ਤਾਂ ਹੀਣੰ। ਤਿੰਨ ਦਿਨ ਵੀ ਜੇ ਜਨਮਿਆ, ਕਿਹੜੀ ਗਾਥਾ ਆ ਅਪਾਰੰ ਕਿਹੜੀ ਹੈ, ਜੇ ਜਨਮਿਆ ਤੇ ਜਨਮ ਦੇ ਨਾਲ ਹੀ ਮਰਨ ਦਾ ਸਿਧਾਂਤ ਲਿਖਿਆ ਹੋਇਆ, ਮਰਨ ਲਖਾਏ ਮੰਡਲ ਨੇ ਆਏ। ਰਵਿਦਾਸ ਜੀ ਨੇ ਵੀ ਆਖਿਆ ਕਿ ਦੂਰ ਗਬਨ ਸਿਰ ਉੱਪਰ ਮਰਨਾ, ਸਫ਼ਰ ਆ ਬੜਾ ਲੰਬਾ ਤੇ ਸਾਹਮਣੇ ਮੌਤ ਮੰਡਲਾ ਰਹੀ ਆ, ਚੱਕਰ ਕੱਟ ਰਹੀ ਆ, ਕੀ ਕੀਤਾ ਜਾਏ। ਜਨਮੰ ਤਾਂ ਮਰਨੰ, ਹਰਖੰ ਤਾਂ ਸੋਗੰ। ਜੇ ਖੁਸ਼ੀ ਆ ਤੇ ਖੁਸ਼ੀ ਦੇ ਨਾਲ ਹੀ ਉਹਦੇ ਨਾਲ ਬੱਝੀ ਹੋਈ ਗਮੀ ਵੀ ਆ। ਕੌਣ ਕਹੇਗਾ ਕਿ ਮੈਂ ਖੁਸ਼ ਆ, ਜੇ ਅੱਜ ਖੁਸ਼ ਆ ਥੋੜੇ ਸਮੇਂ ਦੇ ਬਾਅਦ ਕੋਈ ਨਾ ਕੋਈ ਪਰੇਸ਼ਾਨੀ, ਕੋਈ ਨਾ ਕੋਈ ਮੁਸ਼ਕਲਾਂ, ਕੋਈ ਨਾ ਕੋਈ ਹੋਰ ਤਰ੍ਹਾਂ ਦੀ ਘਬਰਾਹਟ ਆਣ ਕੇ ਘੇਰ ਲੈਂਦੀ ਹੈ, ਦੁੱਖ ਨੂੰ ਪਾ ਲੈਂਦੀ ਹੈ। ਔਰ ਅੱਗੇ ਕੀ ਕਹਿੰਦੇ ਮਹਾਰਾਜ, ਕਹਿੰਦੇ ਭੋਗੰ ਤਾਂ ਰੋਗੰ। ਜੇ ਜ਼ਿਆਦਾ ਪਦਾਰਥ ਭੋਗੇ ਜਾਣ, ਖਾਧੇ ਜਾਣ, ਤੇ ਫਿਰ ਉਹਦੇ ਤੋਂ ਰੋਗ ਪੈਦਾ ਹੋ ਜਾਂਦਾ। ਵਡੇਪੇ ਦਾ ਰੋਗ ਹੀ ਅਜਿਹਾ ਆ। ਇੱਕ ਸ਼ਾਇਰ ਕਹਿੰਦਾ ਕਿ ਮੌਲਾ ਮੈਂ ਤੇਰੀ ਦੁਨੀਆ ਫਾਨੀ ਦੇਖੀ, ਜਹਾਂ ਕੀ ਹਰ ਚੀਜ਼ ਫਾਨੀ ਜਾਨੀ ਦੇਖੀ, ਜੋ ਆ ਕੇ ਨਾ ਗਿਆ ਵੋ ਬੁਢਾਪਾ ਦੇਖਿਆ, ਜੋ ਜਾ ਕੇ ਨਾ ਆਈ ਵੋ ਜਵਾਨੀ ਦੇਖੀ। ਜਿਹੜਾ ਇੱਕ ਵਾਰ ਵਡੇਪਾ ਆ ਗਿਆ ਮੁੜ ਕੇ ਗਿਆ ਨਹੀਂ, ਕੋਈ ਹੱਥ ਖੜਾ ਕਰਕੇ ਦੱਸ ਦੇ ਕਿ ਮੈਂ ਦੁਬਾਰਾ ਜਵਾਨ ਹੋ ਗਿਆ ਸੀ, ਜਾਂ ਇਹ ਕਹਿ ਦੇ ਕਿ ਮੈਂ ਜਵਾਨੀ ਤੋਂ ਬਾਅਦ ਦੁਬਾਰਾ ਬੱਚਾ ਬਣ ਗਿਆ ਸੀ। ਇਹ ਠੀਕ ਆ, ਉਹ ਮਤ ਬਦਲ ਗਈ, ਸਰੀਰ ਦੇ ਅੰਦਰ ਕੋਈ ਰੂਪਾਂਤਰ ਨਹੀਂ ਹੋਇਆ, ਸਰੀਰ ਦੇ ਅੰਦਰ ਕੋਈ ਵੀ ਬਦਲਾਵ ਨਹੀਂ ਆਉਂਦਾ। ਮਹਾਰਾਜ ਕਹਿੰਦੇ ਜਦ ਖਾਣਾ ਤੇ ਖਾਣੇ ਤੋਂ ਬਾਅਦ ਕੀ ਹੁੰਦਾ, ਭੋਗੰ ਤਾਂ ਰੋਗੰ, ਉਹਦੇ ਤੋਂ ਰੋਗ ਪੈਦਾ ਹੁੰਦਾ। ਸੰਸਕ੍ਰਿਤ ਦਾ ਇੱਕ ਛੋਟਾ ਜਿਹਾ ਗ੍ਰੰਥ ਹੈ, ਉਹਦਾ ਨਾਮ ਆ ਹਿਤੋ ਉਪਦੇਸ਼। ਇਹਦੇ ਕੋਈ 20 ਸਲੋਕ ਸਾਨੂੰ ਕੋਰਸ ਵਿੱਚ ਲੱਗੇ ਹੁੰਦੇ ਸੀ ਪੰਜਾਬੀ ਹੋਨਸ ਵਿੱਚ, ਔਰ ਉਹਦਾ ਇੱਕ ਸਲੋਕ ਸੀ, ਉਹਦੀ ਜਿਹੜੀ ਇਬਾਰਤ ਆ ਉਹ ਤੇ ਮੈਨੂੰ ਯਾਦ ਨਹੀਂ ਰਹੀ, ਕੇਵਲ ਉਹਦਾ ਅਰਥ ਭਾਵ ਮੈਨੂੰ ਯਾਦ ਆ ਜਿਦਾ। ਉਹ ਕੀ ਆ, ਉਹ ਕਹਿਣ ਲੱਗੇ ਵੀ ਜੇ ਬਦ ਹਜ਼ਮੀ ਦਾ ਖਤਰਾ ਨਾ ਹੋਵੇ ਤੇ ਸਾਹਮਣੇ ਪਏ ਹੋਏ ਸਵਾਦਸਤ ਪਦਾਰਥ ਕੌਣ ਕਹਿੰਦਾ ਵੀ ਮੈਂ ਖਾਣੇ ਬੰਦ ਕਰ ਦੇਵਾਂ, ਕੋਈ ਹੈ ਜਿਹੜਾ ਆਖੇ ਵੀ ਹੋਰ ਨਹੀਂ ਖਾਣੇ। ਜਦ ਤੱਕ ਪੇਟ ਨਹੀਂ ਭਰਦਾ ਸਵਾਦਸਤ ਪਦਾਰਥਾਂ ਦੇ ਉੱਪਰ ਆਪਾਂ ਡਿੱਗਦੇ ਜਾਂਦੇ ਹਾਂ, ਖਾਂਦੇ ਹਾਂ। ਮਹਾਰਾਜ ਕਹਿੰਦੇ ਜਿਉਂ ਜਿਉਂ ਤੂੰ ਦੁਨੀਆਦਾਰੀ ਦੇ ਜ਼ਿਆਦਾ ਪਦਾਰਥਾਂ ਵਿੱਚ ਪ੍ਰਵਿਰਤ ਹੋਵੇਗਾ ਤਿਉਂ ਤਿਉਂ ਓਡਾ ਵੱਡਾ ਰੋਗੀ ਵੀ ਬਣਦਾ ਜਾਵੇਗਾ। ਸਰੀਰ ਨੂੰ ਗ੍ਰਸ ਲਵੇਗੀ ਇਹ ਮਾਇਆ ਦੇ ਭੋਗ ਜਿਹੜੇ ਨੇ, ਸਰੀਰ ਨੂੰ ਨਕਾਰ ਕਰ ਦੇਣਗੇ। ਤੇਰੀ ਜ਼ਿੰਦਗੀ ਦੇ ਅੰਦਰ ਅਜਿਹੀ ਨਕਾਰਤਮਿਕਤਾ ਆ ਜਾਵੇਗੀ, ਤੂੰ ਮੁੜ ਕੇ ਉਹਦੇ ਵਿੱਚੋਂ ਨਿਕਲ ਨਹੀਂ ਪਾਵੇਂਗਾ। ਊਚੰ ਤਾਂ ਨੀਚੰ, ਜਿੱਥੇ ਉਚਾਈ ਆ ਉੱਥੇ ਨਿਊਨਤਾ ਆ, ਉੱਥੇ ਨੀਵਾਂ ਬਣਿਆ। ਜਿਹੜਾ ਕੁਛ ਆਪਣੇ ਆਪ ਬਣਿਆ ਹੀ ਨਹੀਂ ਉਹ ਕਿਵੇਂ ਉੱਚਾ ਹੋਵੇਗਾ। ਮਹਾਂਪੁਰਸ਼ਾਂ ਨੂੰ ਇੱਕ ਵਾਰ ਪੁੱਛਿਆ ਕਿ ਮਹਾਰਾਜ ਹੰਗਤਾ ਹੰਕਾਰ ਕਿਵੇਂ ਪੈਦਾ ਹੁੰਦਾ। ਕਹਿੰਦੇ ਵੀ ਜਿਸ ਦੇ ਅੰਦਰ ਕੋਈ ਗੁਣ ਹੁੰਦਾ ਉਹਨੂੰ ਤੇ ਹੰਕਾਰ ਆਉਂਦਾ ਹੀ ਨਹੀਂ। ਵਾਸਤਵਿਕ ਮੈਂ ਅੱਗੇ ਵੀ ਦੱਸਿਆ ਸੀ, ਨਾਨਕ ਤੇ ਨਰ ਅਸਲ ਖਰ ਬਿਨ ਗੁਣ ਗਰਭ ਕਰਨ, ਜਿਨ੍ਹਾਂ ਵਿੱਚ ਨਹੀਂ ਗੁਣ ਉਹੀ ਹੰਕਾਰੀ ਹੁੰਦੇ ਨੇ। ਜਿਹੜਾ ਗੁਣਵਾਨ ਆ ਹੰਕਾਰ ਦਾ ਮਤਲਬ ਕੋਈ ਨਹੀਂ ਆਵੇਗਾ। ਕਹਿੰਦੇ ਕਿਵੇਂ, ਇੱਕ ਲੰਗੜਾ ਆਇਆ ਤੇ ਮਹਾਂਪੁਰਸ਼ਾਂ ਨੇ ਉਹਨੂੰ ਆਣ ਕੇ ਵਾ ਕਹਿੰਦੇ ਵੀ ਆ ਬਈ ਚਿਦਾਕਾਸ਼, ਚਿਦਾ ਨਾਮ ਚਿਦਾਕਾਸ਼ ਦਾ ਅਰਥ ਹੁੰਦਾ ਬ੍ਰਹਮ ਗਿਆਨੀ। ਆ ਬਈ ਬ੍ਰਹਮ ਨੂੰ ਜਾਣਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਮੈਂ ਗਿਆ ਕਿ ਇਹਨੂੰ ਚਿਦਾਕਾਸ਼ ਆਖਣਾ। ਜਦ ਚਿਦਾਕਾਸ਼ ਬ੍ਰਹਮ ਗਿਆਨੀ ਉਹਦਾ ਬੜਾ ਸਤਿਕਾਰ ਹੋਣ ਲੱਗ ਪਿਆ। ਦਸ ਵੀਹ ਤੀਹ ਦਿਨ ਲੰਘੇ ਤੇ ਮਹਾਂਪੁਰਸ਼ਾਂ ਨੇ ਕਹਿਣ ਲੱਗੇ, ਇੱਕ ਨੂੰ ਕਹਿਣ ਲੱਗੇ ਵੀ ਇਹਦੀ ਜਿਹੜੀ ਫੌੜੀ ਆ ਨਾ ਥੋੜੀ ਜਿਹੀ ਖੋ ਕੇ ਚੁੱਕ ਕੇ ਬਰਾ ਮਾਰ, ਜੇ ਤੈਨੂੰ ਕੁਛ ਆਖੇ ਤੇ ਤੂੰ ਇਹਨੂੰ ਆਖਣਾ ਵੀ ਲੰਗੜੇ ਇਵੇਂ ਹੋਇਆ। ਜੇ ਦੋਵੇਂ ਬਾਅਦ ਗੱਲ ਕੀਤੀ, ਜਿਹੜਾ ਵੀ ਬੱਚਾ ਮਾਰ ਬਾਜ ਕਰੇ ਲੰਗੜੇ ਉਹ ਮਗਰ ਡਾਂਗ ਲੈ ਕੇ ਦੌੜੇ, ਮੈਂ ਤੇ ਚਿਦਾਕਾਸ਼ ਬ੍ਰਹਮ ਗਿਆਨੀ ਪੁਰਸ਼ ਲੰਗੜਾ ਪਾਉਂ। ਗੱਲ ਮਹਾਂਪੁਰਸ਼ਾਂ ਕੋਲ ਚਲੇ ਗਈ, ਉਹ ਕਹਿਣ ਲੱਗੇ ਇਵੇਂ ਹੀ ਹੰਕਾਰ ਆਉਂਦਾ ਹੈ, ਤੂੰ ਪਹਿਲਾਂ ਵੀ ਇਹ ਹੀ ਸੀ, ਇਹੋ ਜਿਹਾ ਲੰਗੜਾ ਸੀ, ਪਰ ਇੱਕ ਵਚਨ ਦੇ ਨਾਲ ਹੀ ਤੇਰੇ ਵਿੱਚ ਹੰਗਤਾ ਆ ਗਈ ਕਿ ਮੈਂ ਜੇ ਆ ਮੈਂ ਵੋ ਆ। ਜਦ ਤੱਕ ਅਸੀਂ ਆਪਣੇ ਆਪ ਨੂੰ ਕੁਛ ਨਹੀਂ ਜਾਣਿਆ ਤਦ ਤੱਕ ਹੰਗਤਾ ਦਾ ਬੀਜ ਅੰਦਰ ਪੈਦਾ ਨਹੀਂ ਹੋਇਆ। ਜਿਸ ਦਿਨ ਦੂਸਰਿਆਂ ਨੇ ਚੁੱਕਿਆ, ਦੂਸਰੇ ਚੁੱਕਦੇ, ਇਹਦੇ ਵਰਗਾ ਕੋਈ ਨਹੀਂ। ਜੇ ਇਹ ਬੜਾ ਕਮਿਊਨਿਟੀ ਲਈ ਕੰਮ ਕਰ ਰਹੇ ਜੀ, ਇਹ ਸਮਾਜ ਸੁਧਾਰਕ ਆ ਜੀ, ਇਹ ਕੌਮ ਦੇ ਆਜ਼ਮ ਆ, ਬੜਾ ਸਾਰਾ ਕੁਛ ਚਲਤੇ ਚੁੱਕਿਆ, ਤੇ ਫਿਰ ਉਹ ਵੀ ਥੋੜਾ ਜਿਹਾ ਖੁੱਲ ਜਾਂਦਾ, ਮਹਾਂ ਦੇ ਆਪਣ ਆਟੇ ਵਾਂਗੂ ਆਕੜ ਗਿਆ। ਪਰੰਤੂ ਹੰਕਾਰ ਤਦ ਆ ਗਿਆ ਜਦ ਉੱਚਾ ਸੀ, ਉੱਚੇ ਤੋਂ ਨਿਵਾਣ ਵੱਲ ਆਇਆ ਤੇ ਹੰਕਾਰ ਆ ਗਿਆ। ਉਚੰ ਤਾਂ ਨੀਚੰ ਨਾ ਸਮੋਚੰ। ਕਹਿੰਦੇ ਰਾਜਮ ਤਾਂ ਮਾਨਮ, ਜਦ ਰਾਜ ਆ ਗਿਆ ਤਦ ਮਾਣ ਆ ਗਿਆ, ਮਾਣ ਵਡਿਆਈ ਸਾਹਮਣੇ ਆ ਗਈ ਕਿ ਜਿਹੜਾ ਮੈਨੂੰ ਝੁੱਕ ਕੇ ਨਮਸਕਾਰ ਨਹੀਂ ਕਰੇ, ਜਿਹੜਾ ਮੈਨੂੰ ਹਾਲ ਚਾਲ ਨਹੀਂ ਪੁੱਛੇ, ਦੂਸਰੇ ਦਿਨ ਸਜ਼ਾ ਦਾ ਭਾਗੀ ਹੁੰਦਾ। ਅੰਗਰੇਜ਼ ਦਾ ਰਾਜ ਰੰਗਨਗਰ ਦੇ ਸਰਦਾਰ ਕਰਮ ਸਿੰਘ, ਇਹਨਾਂ ਨੇ ਹੀ ਅੰਮ੍ਰਿਤਸਰ ਕਰਮ ਕਟੜਾ ਕਰਮ ਸਿੰਘ ਵਸਾਇਆ। ਇਹਨਾਂ ਦੀ ਔਲਾਦ ਵਿਚੋਂ ਅੱਗੇ ਮਹਿੰਦਰ ਸਿੰਘ ਹੋਇਆ। ਜਿਸ ਵਕਤ ਬਾਜ਼ਾਰ ਦੇ ਵਿਚ ਦੀ ਲੰਘਦਾ ਸੀ, ਜੇ ਕੋਈ ਉਹਨੂੰ ਨਮਸਕਾਰ ਨਹੀਂ ਸੀ ਉੱਠ ਕੇ ਕਰਦਾ ਤੇ ਬੈਠਿਆ, ਚਾਹੇ ਬਜ਼ੁਰਗ ਹੋਵੇ, ਉਹਨੇ ਨਾ ਨੀ ਵੇਖਿਆ, ਐਡੀ ਜ਼ੋਰ ਨਾਲ ਥੱਪੜ ਮਾਰਦਾ ਸੀ, ਪੁੱਛੋ ਹੀ ਕੁਛ ਨਾ। ਹੰਕਾਰ ਰਾਜਨੀਤੀ ਦਾ ਹੰਕਾਰ ਆ, ਮੇਰੇ ਵਿਚ ਸ਼ਕਤੀ ਆ, ਕੌਣ ਨਹੀਂ ਝੁਕੇਗਾ। ਸਤਿਗੁਰੂ ਪਾਤਸ਼ਾਹ ਕਹਿੰਦੇ ਰਾਜਮ ਤਾਂ ਮਾਨਮ। ਇੱਕ ਗੱਲ ਉਹਨਾਂ ਨੇ ਬੜੀ ਸਿਖਰ ਦੀ ਲਿਖੀ, ਕਹਿੰਦੇ ਅਬਮਾਨੰ ਤਾਂ ਹੀਨੰ। ਜਿੱਥੇ ਹੰਕਾਰ ਆ ਗਿਆ ਉੱਥੇ ਹੀਣਤਾ ਆ ਹੀ ਜਾਂਦੀ ਹੈ, ਉੱਥੇ ਨਕਾਰਾਪਣ ਆ ਹੀ ਜਾਂਦਾ ਆ, ਉੱਥੇ ਢੈਂਡੀ ਗੱਲਾਂ ਆ ਹੀ ਜਾਂਦੀ ਆ। ਗਾਥਾ ਗੂੜ ਪਾਰੰ ਸਮਝਣੰ ਬਿਰਲੈ ਜਨਾ ਸੰਸਾਰ ਕਾਮ ਤਜਣੰ। ਸੰਸਾਰ ਦਾ ਕਾਮ ਤਜਣੰ, ਹੁਣ ਇਹਦਾ ਇਹ ਅਰਥ ਨਹੀਂ ਕਰ ਬੈਠਣਾ ਕਿ ਜਦੋਂ ਮਹਾਰਾਜ ਨੇ ਆਖਿਆ ਸੰਸਾਰ ਦੇ ਕੰਮ ਛੱਡ ਦਿਓ ਤੇ ਅਸੀਂ ਹੱਥ ਤੇ ਹੱਥ ਰੱਖ ਕੇ ਬੈਠ ਦਈਏ, ਕੁਛ ਵੀ ਨਾ ਸਵੇਰੇ ਕਰਨ ਜਾਓ, ਕੰਮ ਤੋਂ ਨੌਕਰੀਆਂ ਤੋਂ ਜਵਾਬ ਦੇ ਦਿਓ, ਵੀ ਨਹੀਂ ਸਾਨੂੰ ਸੰਸਾਰ ਕਾਮ ਤਜਣੰ ਦਾ ਹੁਕਮ ਆ। ਸੰਸਾਰ ਕਾਮ ਤਜਣਨ ਦਾ ਅਰਥ ਹੁੰਦਾ ਕਿ ਤੂੰ ਸਾਰਾ ਕੁਛ ਕਰ ਲੈਣ ਤੋਂ ਬਾਅਦ ਵੀ ਉਹਦੇ ਵਿੱਚ ਲਪਾਇਮਾਨ ਨਹੀਂ। ਸਾਰਾ ਕੁਛ ਕੀਤਾ ਪਰ ਆਖਰ ਤੇ ਮੈਂ ਕੁਛ ਵੀ ਨਹੀਂ ਕੀਤਾ। ਮਨ ਦੇ ਅੰਦਰ ਲਿਆਉਣੀ ਆਪਣੇ ਕਥਾ ਸੁਣੀ ਹੋਵੇਗੀ ਕਿ ਭਿਖਾਰੀ ਭਾਈ ਭਿਖਾਰੀ ਗੁਰੂ ਅਰਜਨ ਪਾਤਸ਼ਾਹ ਦੇ ਸਾਹਮਣੇ ਸਿੱਖ ਨੇ ਬੇਨਤੀ ਕੀਤੀ ਮਹਾਰਾਜ ਕੋਈ ਇਹੋ ਜਿਹਾ ਬ੍ਰਹਮ ਗਿਆਨੀ ਪੁਰਸ਼ ਆਪਣੇ ਆਖਿਆ ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤੈਨਾ ਹੀ ਵਿਯੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਿਖਾਟੀ ਹੈ ਕੋਈ ਇਹੋ ਜਿਹਾ ਜੋ ਵਰਤਾਏ ਸਾਈਂ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ ਕੋਈ ਹੈਗਾ ਇਹੋ ਜਿਹਾ। ਮਹਾਰਾਜ ਕਹਿਣ ਲੱਗੇ ਸਿੱਖਾਂ ਇਵੇਂ ਕਰ ਗੁਜਰਾਤ ਜ਼ਿਲ੍ਹਾ ਆਇਆ ਉੱਥੇ ਸਾਡਾ ਇੱਕ ਸਿੱਖ ਭਿਖਾਰੀ ਨਾਮ ਦਾ ਆਇਆ ਉਹਦੇ ਕੋਲ ਜਾ ਗਿਆ ਗੁਰੂ ਦਾਤਾ ਜੀ ਦੀ ਉਹ ਚਿੱਠੀ ਦਿਖਾਈ ਤੇ ਗੁਰੂ ਦਾ ਹੁਕਮ ਦੇਖ ਕੇ ਭਾਈ ਭਿਖਾਰੀ ਨੇ ਯਥਾ ਸ਼ਕਤ ਜਿਵੇਂ ਮਹਾਂਭਾਰਤ ਦੇ ਆਗਮਨ ਕਾਂਡ ਦੇ ਅੰਦਰ ਲਿਖਿਆ ਨਾ ਕਿ ਜਿਹੜਾ ਆਗਮਨ ਕਾਂਡ ਜਾਂ ਕੋਈ ਅਤਿਥੀ ਆਇਆ ਉਹਦਾ ਸਨਮਾਨ ਕਿਵੇਂ ਕਰਨਾ ਪਹਿਲਾਂ ਕਦਮਪੋਸ਼ੀ ਕੀਤੀ ਚਰਨ ਧਵਾਏ ਗਰਮ ਪਾਣੀ ਦੇ ਨਾਲ ਉਹਨਾਂ ਨੂੰ ਸਾਫ਼ ਕੀਤਾ ਸੁੰਦਰ ਆਸਣ ਤੇ ਬਿਠਾਇਆ ਫਿਰ ਉਹਨੂੰ ਪੁੱਛਿਆ ਕੀ ਛਕਣਾ ਉਹਦੀ ਇੱਛਾ ਦੇ ਅਨੁਸਾਰ ਛਕਾਇਆ। ਅਸੀਂ ਕੀ ਕਰਦੇ ਹਾਂ ਉੱਪਰ ਦੀ ਲੱਦਣਾ ਸ਼ੁਰੂ ਕਰ ਦਿੰਦੇ ਇਹ ਜਿਹੜਾ ਮਹਿਮਾਨ ਆਇਆ ਸ਼ਾਇਦ ਆਪਾਂ ਇਹਨੂੰ ਦੋ ਦਿਨਾਂ ਵਿੱਚ ਇੱਕ ਦਿਨਾਂ ਵਿੱਚ ਹੀ ਤਕੜਾ ਕਰ ਦਈਏ। ਯਥਾ ਸ਼ਕਤ ਜਿੰਨੀ ਵੀ ਇੱਛਾ ਆ ਉਹਦੇ ਅਨੁਸਾਰ ਉਹਨੂੰ ਖਾਣਾ ਦਿੱਤਾ। ਪੁੱਛਿਆ ਕਿਵੇਂ ਆ ਉਹ ਕਹਿੰਦਾ ਜੀ ਬਸ ਤੁਹਾਡੇ ਦਰਸ਼ਨਾਂ ਨੂੰ ਆਇਆ। ਭਾਈ ਭਿਖਾਰੀ ਦੇ ਲਟਕੇ ਦਾ ਵਿਆਹ ਸੀ ਉਹਨਾਂ ਨੇ ਸਾਰਾ ਸਾਜੋ ਸਮਾਨ ਦਿਖਾਉਣਾ ਕੀਤਾ ਫਿਰ ਆਖਰ ਉਹ ਇੱਕ ਕਮਰੇ ਚ ਲੈ ਗਏ ਜਿੱਥੇ ਮਰਦ ਦੀ ਪੁਰ ਸਮੱਗਰੀ ਪਈ ਹੋਈ ਆ ਇੱਕ ਲੀਰਾਂ ਪਾਟੀਆਂ ਬੋਰੀਆਂ ਉਹਨਾਂ ਦਾ ਸੀਤਾ ਹੋਇਆ ਇੱਕ ਵਿਛਾਉਣਾ ਆ ਔਰ ਜਨਾਜ਼ੇ ਦਾ ਪੂਰਾ ਸਮਾਨ ਸਾਰਾ ਕੁਛ। ਉਹ ਕਹਿਣ ਲੱਗਿਆ ਬਈ ਇਹ ਕੀ ਕਹਿੰਦੇ ਕੋਈ ਨੀ ਪਤਾ ਲੱਗ ਜਾਓ। ਬੜੀ ਸ਼ਾਨੋ ਸ਼ੌਕਤ ਦੇ ਨਾਲ ਪੁੱਤਰ ਦਾ ਵਿਆਹ ਹੋਇਆ ਸਾਰਾ ਕੁਛ ਕਰਦਿਆਂ ਕਰਾਉਂਦਿਆਂ ਡੋਲਾ ਆ ਗਿਆ ਤੇ ਭਾਈ ਭਿਖਾਰੀ ਨੇ ਆਵਾਜ਼ ਦਿੱਤੀ ਕਿ ਇਹ ਜਿਹੜੀ ਲਟਕੀ ਆ ਨਾ ਇਹਦਾ ਮੂੰਹ ਨਹੀਂ ਬੱਚੇ ਨੂੰ ਦੇਖਣ ਦੇਣਾ। ਫਿਰ ਕਾਰਨ ਹੋਇਆ ਮੁੱਖ ਦੇਖਿਆ ਔਰ ਕੀ ਹੋਇਆ ਕਿ ਬੱਚੇ ਨੂੰ ਸੂਲ ਉੱਠਿਆ ਮਰ ਗਿਆ। ਉਹੀ ਜਿਹੜਾ ਵਿਛਾਉਣਾ ਸੀ ਵਿਛਾਇਆ ਭਾਈ ਭਿਖਾਰੀ ਦੀ ਮਾਤਮੀ ਤੇ ਬੈਠ ਗਏ। ਅਫਸੋਸ ਲਈ ਲੋਕ ਆਉਣ ਲੱਗ ਪਏ ਸੰਸਕਾਰ ਹੋਇਆ ਔਰ ਉਹ ਸਿੱਖ ਪੁੱਛਣ ਲੱਗਿਆ ਭਾਈ ਜੀ ਜੇ ਤੁਹਾਨੂੰ ਇਹ ਪਤਾ ਸੀ ਭਾਣਾ ਵਰਤਣਾ ਤੁਹਾਨੂੰ ਯਾਦ ਆ ਕਿ ਅਵਸ਼ ਮੇਵ ਭੁਗਤ ਗਿਆਮ ਕਿਰਤ ਕਰਮ ਸੁਭਾ ਵਰਤ ਕੇ ਰਹਿਣਾ ਤੇ ਤੁਸੀਂ ਆਪਣੀ ਸ਼ਕਤੀ ਵਰਤ ਲੈਂਦੇ। ਜੇ ਆਪ ਨਹੀਂ ਸੀ ਕੁਛ ਕਰਨਾ ਤੇ ਗੁਰੂ ਅਰਜਨ ਸਾਹਿਬ ਦੇ ਕੋਲੋਂ ਇਹਦੀ ਉਮਰ ਬਖਸ਼ਾ ਦਿੰਦੇ। ਉਹ ਕਹਿੰਦੇ ਸਿੱਖਾ ਤੂੰ ਅਜੇ ਗੁਰੂ ਦੇ ਭਾਣੇ ਨੂੰ ਨਹੀਂ ਜਾਣਿਆ। ਮਨ ਦੇ ਅੰਦਰ ਬਿਜਲੀ ਦੀ ਤਰ੍ਹਾਂ ਇਹ ਬਚਨ ਲੰਘਿਆ। ਕਹਿਣ ਲੱਗੇ ਸੁਣ ਇਹ ਜਿਹੜਾ ਮੇਰਾ ਪੁੱਤਰ ਆ ਇਹ ਇੱਕ ਤਜਸਵੀ ਸਾਧੂ ਸੀ ਭਗਤੀ ਤੋਂ ਉੱਠਿਆ ਅਚਨਚੇਤ ਇੱਕ ਵੇਸਵਾ ਦੇ ਨਾਲ ਇਹਦੇ ਨੇਤਰ ਮਿਲੇ ਦੋਹਾਂ ਦਾ ਵਿਛੋੜਾ ਹੋ ਗਿਆ ਇੱਛਾ ਕੋਈ ਨਹੀਂ ਸੀ ਸਿਰਫ ਦੁਬਾਰਾ ਮਿਲਾਪਤੀ ਔਰ ਇਹ ਵੇਸਵਾ ਦੋਵੇਂ ਮਰ ਗਏ ਜਿਉਂਦੇ ਜੀ ਮੇਲ ਨਹੀਂ ਹੋਇਆ। ਨਾਰਾਇਣ ਹਰੀ ਉਪਦੇਸ਼ ਦੀ ਕਥਾ ਕਿ ਇਹ ਦੁਬਾਰਾ ਜਨਮ ਲਿਆ ਇਹਨਾਂ ਦੇ ਅੰਦਰ ਭੋਗ ਵਾਸਨਾ ਦੀ ਕੋਈ ਤਮੰਨਾ ਨਹੀਂ ਸੀ ਕੇਵਲ ਵੇਖਣ ਦੀ। ਕਹਿਣ ਲੱਗੇ ਉਹ ਤਜਸਵੀ ਸਾਧੂ ਆਪਣਾ ਕਰਮ ਭੋਗ ਕੇ ਇੱਕ ਆਪਣੇ ਪ੍ਰਕਟ ਨਿਯਮ ਨੂੰ ਪੂਰਾ ਕਰਕੇ ਚੱਲਿਆ ਗਿਆ। ਇਹ ਵੇਸਵਾ ਸੀ ਮੇਰੇ ਘਰ ਗੁਰੂ ਦੀ ਸੰਗਤ ਰੋਜ਼ ਆਉਂਦੀ ਹੁਣ ਇਹ ਜੂਠੇ ਬਰਤਨ ਸਾਫ਼ ਕਰੇਗੀ ਉਹਦੇ ਤੇ ਇਹਦਾ ਮਨ ਵੀ ਮਾਂਜਿਆ ਜਾਏਗਾ ਇਹ ਵੀ ਸਭ ਗਤੀ ਨੂੰ ਪ੍ਰਾਪਤ ਹੋ ਜਾਵੇਗੀ। ਸਤਿਗੁਰੂ ਪਾਤਸ਼ਾਹ ਦੱਸ ਰਹੇ ਨੇ ਕਿ ਮਨੁੱਖ ਜਿਹੜੀ ਸਤ ਸੰਗਤ ਆ ਉਹਦੀ ਮਹਿਮਾ ਕੁਝ ਵੱਖਰੀ ਆ ਤੇ ਸਤ ਸੰਗਤ ਵਿੱਚ ਆਣ ਕੇ ਕੀ ਕਰਨਾ ਕੇਵਲ ਨਾਮ ਦੀ ਗੱਲ ਨੂੰ ਸਰਵਣ ਕਰਨਾ ਕੇਵਲ ਨਾਮ ਦੇ ਅਨੁਸਾਰ ਆਪਣੇ ਜੀਵਨ ਨੂੰ ਤੋੜਨਾ। ਅਜਿਹੇ ਸਿਧਾਂਤ ਦੀ ਜਿਹੜੀ ਪ੍ਰੋੜਤਾ ਆ ਉਹ ਨਾਮਦੇਵ ਜੀ ਇਸ ਸ਼ਬਦ ਦੇ ਰਾਹੀਂ ਇਸ ਤਰ੍ਹਾਂ ਕਰਦੇ ਹਨ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਾਮਦੇਵ ਜੀ ਮੈਂ ਅੰਧਲੇ ਕੀ ਟੇਕ ਤੇਰਾ ਨਾਮ ਖੁੰਦ ਕਰ।
ਦੁਨੀਆਂ ਦੇ ਅੰਦਰ ਹਰ ਵਿਅਕਤੀ ਕੋਈ ਸਹਾਰੇ ਦੇ ਨਾਲ ਤੁਰਦਾ ਆ। ਬਾਪ ਨੂੰ ਪੁੱਤਰ ਦਾ ਸਹਾਰਾ ਆ। ਆਮ ਤੌਰ ਤੇ ਆਖਿਆ ਜਾਂਦਾ ਕਿ ਇਹ ਵਡੇਪੇ ਦੀ ਡਗੋਰੀ ਆ, ਪਰ ਕਿਤਨੇ ਬੱਚਿਆਂ ਨੇ ਬਾਪ ਨੂੰ ਚੁੱਕਿਆ ਉਹ ਉਂਗਲਾਂ ਤੇ ਗਿਣਨ ਵਾਲੇ ਨੇ। ਭਾਈ ਗੁਰਦਾਸ ਨੇ ਆਖਿਆ ਵੀ ਪੁੱਤ ਸਾਰੇ ਪੋਤੀ ਨੇ, ਪਰ ਹੋਵੇ ਸਰਵਣ ਵਿਰਲਾ ਕੋਈ। ਸਰਵਣ ਘਰ ਆਖਾ ਵਰਗਾ ਪੁੱਤ ਜਿਹੜਾ ਕੋਈ ਵਿਰਲਾ ਹੈ। ਔਰ ਕੌਣ ਆਸਰਾ, ਆਪਾਂ ਰਸਤੇ ਵਿਚ ਰਾਤ ਹਨੇਰੇ ਵਿਚ ਤੁਰਨਾ ਹੋਵੇ ਹੱਥ ਵਿਚ ਡੰਡਾ ਵਗੈਰਾ ਫੜ ਦਿੰਦੇ। ਜੇ ਕੋਈ ਡੰਡਾ ਨਾ ਹੋਵੇ ਤੇ ਆਪਾਂ ਕਿਸੇ ਦੂਸਰੇ ਨੂੰ ਟੈਲੀਫੋਨ ਲਾ ਕੇ ਤੁਰ ਪੈਂਦੇ ਵੀ ਆਪਾਂ, ਕਿਉਂਕਿ ਸਮਾਂ ਆਪਣਾ ਜ਼ਿੰਦਗੀ ਦਾ ਸਿਧਾਂਤ, ਜ਼ਿੰਦਗੀ ਇਹੋ ਜਿਹਾ ਬਣ ਗਈ ਜੀਵਨ ਵੀ ਦੂਸਰੇ ਨਾਲ ਆਪਾਂ ਤੁਰਦੇ ਹਾਂ। ਤੇ ਜੇ ਕੋਈ ਵੀ ਨਾ ਹੋਵੇ ਤੇ ਆਪਾਂ ਗੁਣਗੁਣਾਉਣ ਲੱਗ ਪੈਂਦੇ, ਕੋਈ ਗਾਉਣ ਲੱਗ ਪੈਂਦਾ, ਕੋਈ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪੈਂਦਾ। ਸਹਾਰਾ ਆ, ਪਰ ਜਿਹੜਾ ਗੁਰਮੁਖ ਆ, ਸਾਧਕ ਆ, ਧਿਆਨਸਥ ਵਿਚ ਗਿਆ ਹੋਇਆ ਵਿਅਕਤੀ ਆ, ਉਹਦਾ ਸਹਾਰਾ ਕੀ ਆ? ਪਰਮੇਸ਼ਰ ਦੇ ਨਾਮ ਦਾ। ਜੀ ਅਰੇ ਓਲਾ ਨਾਮ ਕਾ ਅਵਰ ਜੇ ਕਰਮ ਕਮਾਵਣੇ ਤਿੰਨ ਮੈਂ ਪਾਉ ਹੈ ਜਾਮ ਕਾ। ਕਹਿੰਦੇ ਓਲਾ ਆਸਰਾ, ਤੇਰੇ ਜੀਵਨ ਦਾ ਆਸਰਾ ਕੇਵਲ ਨਾਮ ਆ। ਜੋ ਹੋਰ ਤੂੰ ਕਰਮ ਕਰਦਾ ਉਹਨਾਂ ਦੇ ਵਿਚ ਭਉ ਡਰ ਹੈ। ਜਾਮ ਕਾ ਜਮ ਦਾ, ਕਰਮ ਧਰਮ ਅਖੰਡ ਜੋ ਦਿਸੈ ਤਿਸ ਜਮ ਜਗਾਤੀ ਲੁਟੈ। ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ। ਕਹਿੰਦੇ ਜੋ ਤੂੰ ਕਰਮ ਧਰਮ ਦੇ ਵਿਚ ਪ੍ਰਵਿਰਤ ਆ, ਇਹਨੇ ਵੀ ਛੱਡ ਦੇਣੇ ਆ, ਜਿਹੜਾ ਤੂੰ ਇਨ੍ਹਾਂ ਵਿਹਾਰਾਂ ਵਿਚ ਪ੍ਰਵਿਰਤ ਆ, ਇਹ ਸਾਰੇ ਦੇ ਸਾਰੇ ਜਿਹੜੇ ਆ ਇਹ ਜਮ ਜਗਾਤੀ ਲੁਟੇ। ਜਗਾਤ ਨਾਮ ਹੁੰਦਾ ਮਸੂਲ ਦਾ, ਜਿਹਨੂੰ ਅੰਗਰੇਜ਼ੀ ਵਿਚ ਟੈਕਸ ਕਹਿੰਦੇ ਨੇ। ਜਦੋਂ ਟੈਕਸ ਲੱਗਿਆ ਨਾ, ਅੰਗਰੇਜ਼ ਗਵਰਨਮੈਂਟ ਛੱਡਦੀ ਨਹੀਂ ਕਿਸੇ ਨੂੰ, ਟੈਕਸ ਵਸੂਲ ਕਰ ਹੀ ਲੈਂਦੀ ਆ। ਕਹਿੰਦੇ ਸਾਰਾ ਕੁਛ ਉਹ ਟੈਕਸ ਵਿਚ ਲੈ ਜਾਣਗੇ। ਤੇ ਮੈਂ ਅਰਜ਼ ਕਰ ਰਿਹਾ ਸੀ ਨਾ, ਸੰਸਾਰ ਕਾਮ ਤਜਨ, ਸੰਸਾਰ ਦੇ ਕੰਮ ਇਸ ਤਰ੍ਹਾਂ ਛੱਡ ਦੇਣੇ ਜਿਵੇਂ ਭਾਈ ਤਖਾਰੀ ਨਰਲੇ ਪਿਆ। ਸਾਰਾ ਕੁਛ ਕਰਕੇ ਵੀ ਆਪਣਾ ਮੈਂ ਕੁਛ ਨਹੀਂ ਕੀਤਾ, ਤੇ ਮਨਮੁੱਖ ਕੀ ਹੁੰਦਾ? ਉਹ ਨਾਮ ਦਾ ਸਹਾਰਾ ਨਹੀਂ ਲੈਂਦਾ। ਉਹ ਨਾਮ ਹੀ ਕੁਛ ਕੀਤਾ ਹੋਵੇ ਤੇ ਉਹ ਕਹਿੰਦਾ ਜੀ ਮੈਂ ਕੀਤਾ। ਪੰਜਾਬ ਦੇ ਅੰਦਰ ਖਾੜਕੂਵਾਦ ਸੀ ਤੇ ਦੂਰ ਵੀ ਕੋਈ ਕਤਲ ਹੋ ਜਾਣਾ, ਤੇ ਕਈਆਂ ਨੇ ਆਪਣੀ ਸ਼ੋਹਰਤ ਲਈ ਜ਼ਿੰਮੇਵਾਰੀਆਂ ਲੈਣੀਆਂ ਸ਼ੁਰੂ ਕਰ ਦੇਣੀਆਂ ਜੀ ਅਸੀਂ ਕੀਤਾ ਬੇਲੋੜਾ। ਨਾਮ ਹੀ ਕੁਛ ਕੀਤਾ, ਮੈਂ ਕੀਤਾ, ਪਰੰਤੂ ਜਿਹੜੇ ਪੂਰਨ ਨੇ ਉਹ ਸਾਰਾ ਕੁਛ ਕਰਕੇ ਵੀ ਆਖਦੇ ਨੇ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਯੋਗ ਕੀ ਤੋਈ। ਮੈਂ ਨਿਰਗੁਣ ਆਰੇ ਹੋ ਗੁਣ ਨਾਹੀ ਆਪੇ ਤਰਸ ਪਿਓਈ। ਤਰਸ ਪਿਆ ਮੈਂ ਰਹਿਮਤ ਹੋਈ, ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੈ ਹਰਿਆ। ਤਨ ਮਨ ਥੀਵੇ ਹਰਿਆ, ਤਨ ਮਨ ਥੀਵੇ ਹਰਿਆ,
ਤਨ ਮਨ ਥੀਵੈ ਹਰਿਆ, ਤਨ ਮਨ ਥੀਵੈ ਹਰਿਆ,
ਤਨ ਮਨ ਥੀਵੇ ਹਰਿਆ ਪਿਆਰੇ, ਤਨ ਮਨ ਥੀਵੇ ਹਰਿਆ,
ਤਨ ਮਨ ਥੀਵੈ ਹਰਿਆ ਪਿਆਰੇ, ਤਨ ਮਨ ਥੀਵੈ ਹਰਿਆ।
ਏਡੇ ਵੱਡੇ ਗ੍ਰੰਥ ਦੀ ਸੰਪਾਦਨਾ ਕਰ ਦੇਣ ਤੋਂ ਬਾਅਦ ਮੇਰੇ ਮਾਲਕ ਨੇ ਆਖਿਆ ਮੈਂ ਕੁਛ ਵੀ ਨਹੀਂ ਕੀਤਾ, ਮੈਂ ਨਹੀਂ ਕੁਛ ਕੀਤਾ, ਮੈਨੂੰ ਯੋਗ ਕੀ ਤੋਈ? ਤੂੰ ਤੇ ਮੈਨੂੰ ਇਹਦੇ ਯੋਗ ਬਣਾ ਦਿੱਤਾ, ਤੋੜ ਦਿੱਤਾ, ਵਾਸਤਵ ਵਿਚ ਮੈਂ ਕੀ ਕਰ ਸਕਦਾ ਸੀ? ਪਰੰਤੂ ਅਸੀਂ ਕਹਿੰਦੇ ਮੈਂ ਕੀਤਾ। ਮਹਾਰਾਜ ਕਹਿੰਦੇ ਜਦ ਤੂੰ ਕੀਤਾ ਤੇ ਇਹ ਸਾਰਾ ਕੁਛ ਜਿਹੜੇ ਜਮ ਦੇ ਜਮ ਧਰਮ ਰਾਜ ਆ ਉਹ ਟੈਕਸ ਦੇ ਵਸੂਲ ਵਿੱਚ ਲੈ ਲਵੇਗਾ, ਨਹੀਂ ਬਚੇਗਾ ਕੁਛ ਵੀ। ਮਹਾਰਾਜ ਕੀ ਕਹਿੰਦੇ, ਮੈਂ ਅੰਧਲੇ ਕੀ ਟੇਕ। ਅੰਧਾ ਕੌਣ ਹੁੰਦਾ? ਅੰਧਾ ਉਹ ਹੁੰਦਾ ਜਿਸ ਨੂੰ ਕੁਛ ਵੀ ਨਜ਼ਰ ਨਹੀਂ ਪੈਂਦਾ, ਦਿਸ ਨਹੀਂ ਰਿਹਾ। ਤੇ ਮਹਾਰਾਜ ਕੀ ਕਹਿੰਦੇ, ਅੰਧੇ ਇਹ ਨਾ ਆਖੀਐ ਜਿਨ ਮੁਖ ਲੋਇਣ ਨਾਹੇ, ਅੰਧੇ ਸੇ ਨਾਨਕਾ ਖਸਮੋ ਉਥੇ ਜਾਏ। ਜਿਹੜੇ ਮਾਲਕ ਤੋਂ ਖੁੰਝ ਗਏ ਦਰਅਸਲ ਉਹੀ ਅੰਧੇ ਨੇ। ਅੰਧੇ ਦਾ ਅਰਥ ਹੁੰਦਾ ਜਿਸ ਨੂੰ ਨਜ਼ਰ ਨਹੀਂ ਪੈ ਰਿਹਾ। ਉਹ ਕਹਿੰਦਿਆਂ ਚੁਕਿੰਦਿਆਂ ਸਾਰਾ ਕੁਛ ਬੋਲਦਿਆਂ ਚਾਲਦਿਆਂ ਫਿਰ ਵੀ ਮਤੀ ਦਿੰਦਿਆਂ ਨੇਤਿਆ ਸਮਝਾਉਂਦਿਆਂ ਬੁਝਾਉਂਦਿਆਂ ਜੋ ਸ਼ੈਤਾਨ ਮਜਾਇਆ ਇਹ ਕਿਉਂ ਫੇਰੇ ਚਿੱਤ। ਪਰ ਜੋ ਸ਼ੈਤਾਨ ਸ਼ੈਤਾਨੀਅਤ ਦੇ ਕਰਮ ਨੇ ਮਨੁੱਖ ਫਿਰ ਵੀ ਉਸੇ ਪਾਸੇ ਨੂੰ ਪ੍ਰੇਰਿਤ ਹੁੰਦਾ, ਉਚਮ ਤਾਂ ਨੀਚਮ। ਇੰਨੀ ਉੱਚੀ ਯਾਦ ਮਨੁੱਖ ਦੀ ਹੋਣ ਤੋਂ ਬਾਅਦ ਮੈਂ ਇੱਕ ਦਿਨ ਇੱਕ ਫਿਲਾਸਫਰ ਨੂੰ ਪੜ੍ਹ ਕੇ ਸੁਣ ਰਿਹਾ ਸੀ। ਉਹ ਕਹਿੰਦਾ ਦੁਨੀਆਂ ਦੇ ਅੰਦਰ ਕੋਈ ਵੀ ਉਪਦਰਵ ਨਹੀਂ ਜੇ ਮਨੁੱਖ ਨੂੰ ਵਿੱਚੋਂ ਬਾਹਰ ਕੱਢ ਲਿਆ ਜਾਏ, ਸਾਰਾ ਕੁਝ ਸ਼ਾਂਤ ਆ, ਕੁਛ ਵੀ ਨਹੀਂ। ਇਹ ਸਾਰੀਆਂ ਜੰਗਾਂ ਬਨਾਵਟ ਸਜਾਵਟ ਜੋ ਵੀ ਹੈ ਇਹ ਮਨੁੱਖ ਦਾ ਹੀ ਬਣਾਇਆ ਔਰ ਪੈਦਾ ਕੀਤਾ ਹੋਇਆ। ਜਦ ਇਹਨੇ ਨਾਮ ਦਿੱਤਾ ਔਰ ਨਾਮ ਦੇ ਨਾਲ ਹੀ ਸਾਰੇ ਕੁਛ ਨੂੰ ਤੋੜ ਲਿਆ, ਆਪਣੇ ਪਰਾਏ ਸਾਰਾ ਕੁਛ। ਫਿਰ ਮਹਾਰਾਜ ਕਹਿੰਦੇ ਅੰਧਲੇ ਕੀ ਟੇਕ। ਮੇਰੇ ਅੰਧਲੇ ਦੀ ਜਿਹੜੀ ਹੈਗੀ ਨਾ ਸੋਟੀ ਜਾਂ ਸਹਾਰਾ ਆ ਕਿ ਵਾਹਿਗੁਰੂ ਉਹ ਤੇਰਾ ਨਾਮ ਹੈ ਜੀ।
ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਆਧਾਰਾ।
ਮੈਂ ਗਰੀਬ ਆ, ਗਰੀਬ ਵੀ ਮਸਕੀਨ ਹਾਜ਼ਰ ਆ। ਮਹਾਰਾਜ ਕਹਿੰਦੇ ਵੀ ਜਿਹੜਾ ਮਸਕੀਨ ਹੁੰਦਾ ਗਰੀਬ ਹੁੰਦਾ ਉਹ ਸੁਖੀ ਵੀ ਰਹਿੰਦਾ। ਸੁਖੀ ਬਸੇ ਮਸਕੀਨੀਆ ਆਪ ਨਵਾਰ ਥਲੈ, ਤੇ ਦੂਜੇ ਪਾਸੇ ਕੀ ਆ, ਬੜੇ ਬੜੇ ਹੰਕਾਰੀ ਆ ਨਾਨਕ ਗਰਭ ਗਲੇ। ਬੜੇ ਹੰਕਾਰੀ ਆ, ਜੇ ਪਰਮੇਸ਼ੁਰ ਚਾਹੇ ਤੇ ਉਨ੍ਹਾਂ ਨੂੰ ਪੈਦਾ ਹੀ ਨਾ ਹੋਣ ਦਵੇ। ਮੁੱਚ ਮੁੱਚ ਗਰਭ ਗਏ ਤੀਨ ਬਚਿਆ, ਬਚ ਸਕਦਾ ਕੋਈ? ਮਹਾਂਪੁਰਸ਼ ਖੜੇ ਨੇ ਬਾਬਾ ਕਾਮ ਦਾਸ ਜੀ, ਮਾਫ਼ ਕਰਨਾ ਬੀਰਮ ਦਾਸ ਜੀ ਬੰਦੋਸੀ ਵਾਲੇ, ਜਿਨ੍ਹਾਂ ਦੇ ਬਚਨ ਤੋਂ ਬਾਬਾ ਈਸ਼ਵਰ ਸਿੰਘ ਜੀ ਰਾੜੇ ਵਾਲਿਆਂ ਦਾ ਜਨਮ ਵੀ ਹੋਇਆ ਔਰ ਬਾਬਾ ਗੁਰਮੁਖ ਸਿੰਘ ਜੀ ਪਟਿਆਲੇ ਵਾਲੇ ਉਨ੍ਹਾਂ ਨੂੰ ਕਹਿਣ ਲੱਗੇ ਜਾ ਕੇ ਭਾਈ ਸ੍ਰੀ ਹਰਿਮੰਦਰ ਦੀ ਕਾਰ ਸੇਵਾ ਆਰੰਭ ਕਰੋ। ਕਹਿਣ ਲੱਗੇ ਮਹਾਰਾਜ ਮੈਨੂੰ ਉੱਥੇ ਜਾਣਦਾ ਹੀ ਕੋਈ ਨਹੀਂ। ਕਹਿਣ ਲੱਗੇ ਤੈਨੂੰ ਜਾਣਨ ਵਾਲੇ ਆਪੇ ਹੀ ਆ ਜਾਣੇ। ਤੁਰਿਆ ਜਿਸ ਵਕਤ ਜਿਹੜੇ ਮਾਨਾ ਵਾਲੇ ਦੇ ਅੱਗੇ ਜਿੱਥੇ ਅੱਜ ਨਿਊ ਅੰਮ੍ਰਿਤਸਰ ਬਣਿਆ ਨਾ, ਬਾਬਾ ਸ਼ਾਮ ਸਿੰਘ ਜੀ ਆਟਾ ਮੰਡੀ ਵਾਲੇ ਪਹਿਲਾਂ ਆਣ ਕੇ ਖੜੇ, ਨਾਲ ਲੈ ਕੇ ਗਏ, ਸਰੋਪਾ ਦਵਾਇਆ ਔਰ ਹਰਿਮੰਦਰ ਦੀ ਸੇਵਾ ਆਰੰਭ ਹੋ ਗਈ। ਇੱਕ ਹੋਰ ਬੜੀ ਵਿਸ਼ੇਸ਼ ਘਟਨਾ ਦੱਸਣ ਦੇ ਯੋਗ, ਬਾਬਾ ਗੁਰਮੁਖ ਸਿੰਘ ਜੀ ਮੁਕਤਸਰ ਵਿੱਚ ਆਪਣੇ ਲੈਂਟਰ ਪਵਾ ਰਹੇ ਸੀ ਮੁਕਤਸਰ ਦਰਬਾਰ ਦਾ, ਤੇ ਬਾਬਾ ਝੰਡਾ ਸਿੰਘ ਜੀ ਅੰਮ੍ਰਿਤਸਰ ਸੇਵਾ ਕਰਵਾ ਰਹੇ। ਇੱਕ ਦਿਨ ਸਿੱਖ ਪੁੱਛਣ ਲੱਗੇ ਮਹਾਰਾਜ ਗੁਰਮੁਖ ਕਿਹੋ ਜਿਹੇ ਹੁੰਦੇ ਨੇ? ਕਹਿੰਦੇ ਦਿਖਾ ਦਿੰਦੇ, ਚਿੱਠੀ ਲਿਖੀ ਬਾਬਾ ਝੰਡਾ ਸਿੰਘ ਨੂੰ ਕਿ ਇੱਕ ਟਰੱਕ ਸੀਮਟ ਦਾ ਔਰ ਇੱਕ ਸਰੀਏ ਦਾ ਨਾਲ ਲੰਗਰ ਪਕਾ ਕੇ ਤੇ ਸੰਗਤ ਲੈ ਕੇ ਆਓ ਲੈਂਟਰ ਪੈਣਾ। ਸੰਗਤ ਲੈ ਕੇ ਦੋ ਤਿੰਨ ਟਰੱਕ ਸਰੀਆ ਸੀਮਟ ਸਾਰਾ ਕੁਛ ਲੈ ਕੇ ਜਦੋਂ ਬਾਬਾ ਝੰਡਾ ਸਿੰਘ ਜੀ ਪਹੁੰਚੇ ਤੇ ਬਾਬਾ ਗੁਰਮੁਖ ਸਿੰਘ ਜੀ ਮਿਲੇ, ਉਹ ਕਹਿਣ ਲੱਗੇ ਝੰਡਿਆ ਕਿੱਧਰ ਆਇਆ? ਕਹਿਣ ਲੱਗੇ ਜੀ ਸੰਗਤ ਨਾਲ ਜਦੋਂ ਦੋ ਤਿੰਨ ਟਰੱਕ ਦੋ ਢਾਈ ਸੌ ਆਦਮੀ ਹੋਏ ਬੰਦਾ ਤੇ ਉਵੇਂ ਹੀ ਭੁੱਲ ਜਾਂਦਾ। ਕਹਿਣ ਲੱਗੇ ਤੂੰ ਕੀ ਜਾਣਦਾ ਕਿ ਮੈਂ ਆ ਚਾਰ ਬੰਦੇ ਸੰਗਤ ਦੇ ਲਿਆਣ ਕੇ ਲੈਂਟਰ ਪਾ ਦਊਂਗਾ? ਤੂੰ ਕੀ ਸਮਝਿਆ ਕਿ ਆ ਮੈਂ ਇੱਕ ਸੀਮਟ ਦੀ ਗੱਡੀ ਤੇ ਸਰੀਆ ਲਿਆਣ ਕੇ ਤੇ ਮੈਂ ਮੇਰੇ ਸਿਰ ਤੇ ਗੁਰੂ ਦਾ ਕੰਮ ਖੜਾ? ਇਹੋ ਜਿਹੀ ਝਾੜ ਕੀਤੀ, ਜੇਬ ਵਿੱਚ ਚਿੱਠੀ ਆ ਇਹ ਨਹੀਂ ਕੱਢ ਕੇ ਵਿਖਾਈ ਕਿ ਬਾਬਾ ਜੀ ਤੁਸੀਂ ਚਿੱਠੀ ਭੇਜੀ ਸੀ ਤੇ ਮੈਂ ਲੈ ਕੇ ਆਇਆ। ਕਹਿਣ ਲੱਗੇ ਮਹਾਰਾਜ ਝੰਡਾ ਆ ਭੁੱਲ ਗਿਆ, ਮਾਫ਼ ਕਰ ਦਿਓ।
ਤੁਰ ਪਿਆ ਕਹਿੰਦੇ ਯਾਰ ਗੱਡੀਆਂ ਵਾਪਸ ਲੈ ਜਾ, ਤੇਰੇ ਇੱਕ ਬੰਦੇ ਦੀ ਜ਼ਰੂਰਤ ਨੇ, ਸਰੀਆ ਸੀਮੰਟ ਔਰ ਲੰਗਰ ਵਾਪਸ ਲੈ ਜਾ। ਤੁਰ ਪਿਆ, ਸੀ ਤੱਕ ਨੀ ਵਿਚਾਰੀ। ਜਦੋਂ ਚਲਿਆ ਪਿਆ ਤੇ ਬਾਬਾ ਗੁਰਮੁਖ ਸਿੰਘ ਆਖਣ ਲੱਗੇ ਕਿ ਗੁਰਮੁਖ ਦੇ ਲੱਛਣ ਵੇਖੇ, ਚਿੱਠੀ ਕੋਲ ਆ। ਇੱਕ ਵਾਰ ਨੀ ਆਖਿਆ ਕਿ ਆਪੇ ਸਦਕੇ ਤੇ ਹੁਣ ਮੇਰੀ ਬੇਨਤੀ ਕਰਦੇ, ਨਰਾਦਰ ਕਰਦੇ ਤੂੰ। ਬਾਬਾ ਬੀਰਮਦਾਸ ਜੀ ਖੜੇ ਔਰ ਮੱਝ ਉਹਨੇ ਕੱਟਾ ਦਿੱਤਾ ਤੇ ਤੁਰੰਤ ਮਰ ਗਿਆ। ਹੱਸੇ, ਕਿਸੇ ਨੇ ਪੁੱਛਿਆ ਬਾਬਾ ਜੀ ਪ੍ਰਸੰਨ ਹੋਏ, ਸਾਧੂ ਦਾ ਕਰਮ ਹੁੰਦਾ ਕਿਸੇ ਦੁਖੀ ਨੂੰ ਵੇਖ ਕੇ ਦੁਖੀ ਹੋ ਜਾਣਾ, ਤੁਸੀਂ ਇੱਕ ਮਰ ਗਿਆ ਜੀਵ ਤੇ ਹੱਸ ਰਹੇ ਜੋ। ਕਹਿਣ ਲੱਗੇ ਵੀ ਹੱਸਣ ਦਾ ਕੋਈ ਕਾਰਨ ਆ। ਕਹਿੰਦੇ ਮੀਰ ਮਨੂ ਦਾ ਨਾਮ ਸੁਣਿਆ? ਕਹਿੰਦੇ ਜੀ ਸੁਣਿਆ। ਕਹਿੰਦੇ ਫਿਰ ਕੱਟੇ ਦੇ ਜਨਮ ਵਿੱਚ ਪੈਦਾ ਹੋਇਆ, ਜਨਮ ਤੋਂ ਬਾਅਦ ਮਰ ਗਿਆ, ਫਿਰ ਗਰਭ ਵਿੱਚ ਚਲਿਆ ਜਾਣਾ, ਇਹੋ ਜਿਹੇ ਪਾਪੀ ਅਜਿਹੀ ਤਰ੍ਹਾਂ ਹੀ ਗਲ ਗਲ ਕੇ ਸੜਦੇ ਨੇ, ਇਸੇ ਹੀ ਤਰ੍ਹਾਂ ਮਰਦੇ ਨੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਮੁੱਚ ਮੁੱਚ ਗਰਭ ਗਏ ਕੀਨ ਬਚਿਆ। ਪਰ ਜਿਹੜੇ ਮਸਕੀਨ ਆਜ਼ਿਜ਼ ਨੇ, ਨੀਵੇਂ ਨੇ, ਆਪਣੇ ਆਪ ਨੂੰ ਨੀਵਾਂ ਹੀ ਜਾਣਦੇ ਨੇ, ਸਤਿਗੁਰੂ ਪਾਤਸ਼ਾਹ ਕਹਿੰਦੇ ਕਿ ਮੈਂ ਗਰੀਬ, ਮੈਂ ਮੰਗਤਾ, ਆਜ਼ਿਜ਼ ਨਿਮਾਣਾ ਆ। ਔਰ ਕੀ ਅੱਗੇ ਕਹਿੰਦੇ ਨੇ, ਤੇਰਾ ਨਾਮ ਹੈ ਆਧਾਰਾ, ਮੇਰੇ ਲਈ ਤੇਰੇ ਨਾਮ ਦਾ ਹੀ ਆਸਰਾ ਹੈ, ਹੋਰ ਕੋਈ ਸਹਾਰਾ ਹੀ ਨਹੀਂ, ਕੇਵਲ ਮੈਂ ਤੇਰੇ ਨਾਮ ਦੇ ਆਸਰੇ ਹੀ ਇੱਕ ਕਦਮ ਅੱਗੇ ਰੱਖ ਸਕਦਾ, ਵਰਨਾ ਮੇਰੇ ਆਪਣੀ ਕੋਈ ਸ਼ਕਤੀ ਨਹੀਂ, ਮੈਂ ਨਹੀਂ ਤੁਰ ਪਾਵਾਂਗਾ। ਹਾਂਜੀ, ਵਿਸਰਾਮ ਦੇ ਕੇ ਮਹਾਰਾਜ ਆਖਦੇ ਨੇ,
ਕਰੀਮਾ ਰਹੀਮਾ ਅੱਲਾਹ ਤੂੰ ਗਣੇ।
ਕੁਰਾਨ ਮਜ਼ੀਦ ਦੇ ਅਲਫਾਜ਼ ਨੇ ਬਿਸਮਲਾ, ਅਲ ਰਹਿਮਾਨ, ਅਲ ਰਹੀਮ। ਮੈਂ ਇੱਕ ਵਾਰ ਪ੍ਰਿੰਸੀਪਲ ਚੰਨਣ ਸਿੰਘ ਸਹਿਬ ਸਾਹਿਬ, ਹੁਸ਼ਿਆਰਪੁਰ ਗਵਰਨਮੈਂਟ ਕਾਲਜ ਦੇ ਲੰਬਾ ਸਮਾਂ ਉਹ ਪ੍ਰਿੰਸੀਪਲ ਰਹੇ, ਮੈਂ ਆਖਿਆ ਬਈ ਇਹ ਜਿਹੜਾ ਮੁਸਲਮਾਨ ਲਿਖ ਲੈਂਦੇ ਨੇ 786, ਇਹਦਾ ਕੀ ਭਾਵ ਹੁੰਦਾ? ਉਹ ਕਹਿੰਦੇ ਇਵੇਂ ਨਹੀਂ, ਮੇਰੇ ਕੋਲ ਇੱਕ ਅਰਬੀ ਦਾ ਕੋਸ਼ ਪਿਆ ਹੋਇਆ, ਮੈਂ ਉਹਦੇ ਤੋਂ ਪੜ੍ਹ ਕੇ ਦੱਸਾਂਗਾ। ਔਰ ਪੜ੍ਹਨ ਤੋਂ ਬਾਅਦ ਉਨ੍ਹਾਂ ਨੇ ਮੈਨੂੰ ਇਹ ਦੱਸਿਆ ਕਿ ਅਰਬੀ ਦੇ ਵਿੱਚ ਜਿਹੜਾ ਇੱਕ ਇੱਕ ਲਫ਼ਜ਼ ਆ ਉਹਦੇ ਨੰਬਰ ਉਹਦੇ ਅੱਖਰ ਬਣਦੇ ਨੇ। ਔਰ ਅਲ ਰਹਿਮਾਨ, ਅਲ ਰਹਿਮੀਨ, ਕਹਿੰਦੇ ਸਾਰੇ ਦਾ ਭਾਵ ਜਦੋਂ ਅੱਖਰ ਜੋੜ ਬਣਦਾ ਨਾ, ਅਲਫ ਤੋਂ ਇੱਕ ਜਿਹੜਾ ਬੇ ਆ ਉਹਦੇ ਤੋਂ ਚਾਰ, ਏ ਤੋਂ ਅੱਠ, ਇਸ ਤਰੀਕੇ ਨਾਲ ਉਨ੍ਹਾਂ ਨੇ ਜੋੜ ਲਾਇਆ ਔਰ ਇਹਦੇ ਤਮਾਮ ਦਾ ਜਿਹੜਾ ਜੋੜ ਬਣਦਾ ਆ ਉਹ 786 ਅੰਗ ਬਣਦਾ ਆ। ਇਹਦਾ ਅਰਥ ਹੁੰਦਾ ਪਵਿੱਤਰ। ਮੈਂ ਆਖਦਾ ਬਿਸਮਲਾ, ਆਖਦਾ ਉਸ ਪਰਮੇਸ਼ਰ ਦੇ ਨਾਮ ਤੋਂ। ਸਤਿਗੁਰੂ ਪਾਤਸ਼ਾਹ ਕਹਿੰਦੇ ਤੂੰ ਕਰੀਮਾ ਬਖਸ਼ਾ ਵਾਲਾ, ਰਹੀਮਾ ਰਹਿਮ ਦਿਲ ਵੀ ਬੜਾ। ਇਹਨੇ ਕਿ ਜਿਹੜਾ ਪਾਪੀ ਨਿਰਦਈ ਬੰਦਾ ਹੁੰਦਾ ਕਿਸੇ ਨੂੰ ਦੁਖੀ ਵੇਖ ਕੇ ਬੜਾ ਖੁਸ਼ ਹੁੰਦਾ। ਹਿਟਲਰ ਜਿਸ ਵਕਤ ਲੋਕਾਂ ਦਾ ਖੂਨ ਡੁੱਲਿਆ ਹੋਵੇ, ਕਤਲੇ ਆਮ ਹੋਈ ਹੋਵੇ, ਦੁਨੀਆਂ ਦੇ ਵਿੱਚ ਹਾਹਾਕਾਰ ਮੱਚੀ ਹੋਵੇ ਤੇ ਬੜਾ ਪ੍ਰਸੰਨ ਹੁੰਦਾ। ਜਿਸ ਦਿਨ ਬਸਤੀ ਸ਼ਾਂਤ ਆ, ਜਿਹੜਾ ਡਿਕਟੇਟਰ ਆ ਉਹ ਨੀ ਸ਼ਾਂਤ ਹੋਵੇਗਾ, ਉਹਨੂੰ ਖੁਸ਼ੀ ਨਹੀਂ ਆਉਂਦੀ। ਸਤਿਗੁਰੂ ਪਾਤਸ਼ਾਹ ਕਹਿੰਦੇ ਅਲਾਹ ਤੂੰ ਗਨੀ, ਕਹਿੰਦੇ ਤੂੰ ਬੜਾ ਵੱਡਾ ਆ, ਧੰਨਾ ਵੱਡੇ ਆ ਅਲਾਹ। ਸਤਿਗੁਰੂ ਪਾਤਸ਼ਾਹ ਕਹਿੰਦੇ ਤੂੰ ਬੜਾ ਵੱਡਾ ਆ ਔਰ ਕਰੀਮਾ ਤੇ ਬਖਸ਼ਾ ਵਾਲਾ, ਰਹਿਮਤ ਫਜ਼ਲੇ। ਮਹਾਰਾਜ ਨੇ ਜਫਰਨਾਮੇ ਦੀ ਸ਼ੁਰੂਆਤ ਇੱਥੋਂ ਕੀਤੀ ਨਾ, ਕਿੱਥੋਂ ਕੀਤੀ? ਮਹਾਰਾਜ ਕਹਿੰਦੇ ਕਾਮਰ ਲਹੇ ਕਰਾਮਾਤ ਕਾਇਮ ਕਰੀਮ ਰਜ਼ਾ ਬਖਸ਼ ਰਾਜ਼ਕ ਰਿਹਾ ਖੋ ਰਹੀਮ। ਇਹ ਤੇਰੇ ਵਿੱਚ ਸਾਰੀਆਂ ਹੀ ਬਰਕਤਾਂ ਮੌਜੂਦ ਨੇ, ਤੇਰੇ ਵਿੱਚ ਹਰ ਵਸਤੂ ਹਰ ਸ਼ਕਤੀ ਆ। ਤੂੰ ਮਹਾਰਾਜ ਬੜਾ ਵੱਡਾ ਧੰਨਵਾਦ ਹਾਂ ਜੀ।
ਹਾਜ਼ਰਾ ਹਜ਼ੂਰ ਦਰ ਪੇਸ ਤੂੰ ਮਨੇ,
ਕਿ ਯਾਹਰ ਜ਼ਰੂਰ ਹੈ ਕਿ ਹਾਜ਼ਰ ਹਜ਼ੂਰ ਹੈ। ਮਹਾਰਾਜ ਕਹਿੰਦੇ ਹੈ ਹਜ਼ੂਰ ਹਾਜ਼ਰ ਅਰਦਾਸ, ਉਹ ਤੇ ਹਰ ਥਾਂ ਮੌਜੂਦ ਆ। ਤੂੰ ਕਾਹੇ ਡੋਲੇ ਪੁਰਾਣੀਆਂ ਤੋਂ ਦਰਾਖੇਗਾ ਸਿਰਜਣਹਾਰ, ਹਰ ਥਾਂ ਚ ਉਹ مزدور دیا. ستگرو بادشاہ دس رہے نے کہ حاضرہ حضور درپیش تم منی مہاراج تم بڑا تناڑ لیا بڑا تناڑ رجیا پجیا کوئی بکھا ننگا نہیں کہ اج تینوں ضرورت پی گئی اسی کی کرتے ہیں پرمیشور ادیاں دتیاں رحمتاں دے نال نوازن لگ پینے ہیں. میں پڑھیا گرمت صداخت دے اندر کان سنگھ نبا کہندا کہ آپاں پرمیشور ایویں جاننے جویں بچے نوں لوری دئی دی ایک کھلونا پھڑا کے انہوں ورا وراؤن دا کوشش کرتے ہیں انہوں سوا لین دا جتن کرتے ہیں ایویں کہندے سگل براہد دہر لورانی وہ مکھ جا لو جو کہو ٹھاکر جو نہیں کہ سب سے بڑا اپرادھ یہ ہے کہ جدو آپ پرمیشور لوریاں دین دی کوشش کرتے ہیں مالک جی سانو یہ دے یہ بدلے آپ تینوں ایسا دھن بھیٹ کریں گے جی ایویں کر دیں تو پھر آ کر دے یہ بےنتی کرنی ہے بےنتی روپ چ مہاراج جی ساڈا یہ کارج پورا ہو جاوے تو میں منت مندا کہ آپ دے دربار وچ حاضر ہو کے انی کی سیوا میں کرن دا یتن کراں گا. جدو آپ کچھ لوگ کہندے جی کھنڈ پاٹ سکھیا سی میرا آ کام نہیں ہویا ہن کھنڈ پاٹ بھی نہیں کروانا تے گرودوارے بھی نہیں جانا. فرید جی کبیر جی کہندے کہندے جڑا لوڑ بند غرض بند ہوندا نا جدو دربار دے وچ آؤندا تے جے کوئی کارج پورا ہو گیا تد بھی انہیں اگلے دن نہیں آنا جی نہ ہوا پھر تو آن کا مطلب ہی کوئی نہیں رہ جاتا. کہ کام برے تو سمری ہے ایسا سمرو نت امرا پور باسا ہوئے ہر گیا بہورے بت. جس دن کام پیا یاد کیتا جی کسی اسی طرح روز کرو گیا بہورے بت گیا ہوا تہاڈا بت تن آتمک رات سرمایا جڑایا وہ واپس آ جائے گا جاوے گا نہیں سرمایا تہاڈے کول ہی ہے پر تسی انہوں کھو بیٹھے جو وہ انجان پنے وچ کتے اولے رکھیا ہوا ہے سمجھ نہیں پیندی. جس دن گیان انجن گر دیا نا گیان دا سرما اودے نال تہاڈے نیتر روپ چراغ جڑے آ وہ جڑے آ انہاں دے اندر شکتی آ گئی تو پھر اسی سرمائے اسی دھن نو ویخ کے تو تسی میر ہو جاؤ گے آپ اہی تہن لب پوے گا. ستگرو بادشاہ کہندے در پیش پیشدار تھوں دا سامنے اے رجے پجے مالک میں تیرے تینوں حاضر نات جان کے سامنے تیرے بےنتی کر رہا ہوں پاو اس صفت دے الفاظ ہن
دریاؤ تو دہند تو بسیار تو تنے
مرض کہندے دہند دین والا کارن کونند ہے کہ روجی دہند ہے کہندے تم کارن میاں کارج اور کارن دو چیزاں جڑتی ہیں ایک کارج ایک کارن جدا سیانیاں نے یہ تت کڈیا کہ ہیلے رزق بہانے موت. جب کارج دے کارن بنتا تد ہی کوئی کرم ہوندا پورا ہوندا کرتب پورا ہوندا. جب کارن ہے تے کارج نہیں کارن ٹھیک ہے کہ آپ نے گردوارے آئے آنا ہے اتے بیٹھے ہی کارن ہے نا کہ جانا پر جد تھی بس لے کے گڈی لے کے پیدل چل کے گرو کے دربار نہیں آتے یہ کارج نہیں پورا کرتے کیویں اتے آ سکتے. یہ سنی جاؤ کہ بانی پڑھنی آ نام وچ بڑی ستیا ہندی بڑی شکتی ہندی نام دے اندر ازہی ہندی آ تصویر ہندی کہ وہ سانو پار لا دندا انہیں گرو نے کرپا کیتی مکھن شاہ ورگیاں دے جہاز پار لا دیتے. پر جد تک توں نہ قدم پٹے گا تد کارج نہیں ہوئے گا کی ہوئے گا کہن ماتر تے نہیں ہونا تھک نال بڑے کدے پکتے ہی نہیں گے. ستگرو بادشاہ کی دستے نے مہاراج کہندے توں دریا دلیا دہند دین والا دیدا دے لے دے تھک پائے توں یہو جہا دانی کہ توں ساڈے گن اور اوگن وچاردا ہی نہیں بشیاور تنتنی اور بڑا تنال دیا بہت بڑا تنال بڑے بڑے خزانیاں دا مالک ہن جی
دیہ لیہ ایک تو دگر کو نہ
مہاراج جیوان رزق دینا اور کھو لینا یہ تیرے ہاتھ وچ ہے اور دوسرے دے کسے دے بھی ہاتھ وچ یہ شکتی نہیں جے تیرے کولوں کوئی تھوڑی جی شکتی لے کے اُدا استعمال کردا یہ مطلب یہ نہیں کہ وہ تیرا شریک بن گیا جا وہ تیری برابر دا ہو گیا جا اُدے وچ یہ طاقت آ گئی کہ وہ لوکاں نوں کچھ ونڈ سکے وہ ایویں آ جویں ایک ٹرانسفارم جڑا آیا وہ نگر نوں پنڈ نوں جا کسے علاقے نوں بجلی سپلائی کر رہا واسطوے جو ٹرانسفارم جڑا آیا وہ دی یوگتا بڑی تھوڑی ہے نیونتا بری ہے انہوں پچھوں کرنٹ آ رہا جب تو دے پچھوں کرنٹ بجلی کٹ ہو گئی ٹرانسفارم ایک بار بھی بلب نوں بجلی نوں فریز نوں نہیں چلا پاوے گا جب تک تم کسے نوں شکتی دیتی وہ اگے ودھ رہا جدو تو اُدے تو اپنی شکتی کھچ لئی اُدی ہمت نے وہ ایک قدم بھی اگے چل سکے مالک جی تو ہی دین والا ہاں اور دیگر کو نہیں دیگر دا ارتھ ہوندا دوجا دوجا ہے یہ کوئی نہیں یہ ہوندا تے دوہاں نوں رب نوں رب دے نال ہی لڑاونا شروع کر دیندے اسیں اس پاسے نوں تر پیندے اپنی بریائی نوں اپنے اوگن نوں اپنے گناہاں نوں لکا دین دے لئی منکھ جڑا آیا او شیطانیت دا سہارا لیندا ہے میں کل دسیا سی فرائیڈ نے آکھیا میں پہلے پہل جاندا سی کہ میں جو بھی آکھ رہا او لوکاں نوں آکھن دے لئی سمجھاون دے لئی دسن لئی آکھیا پر زندگی دے آخری دور وچ فرائیڈ نے آکھیا کہ اج مینوں سمجھ آئی کہ میں جو بھی آکھیا او اپنے نکارا پن نوں اپنی بے سمجھی نوں لکاون دے لئی آکھیا ایہدے تو پہلا میں جو آکھیا میں آکھیا سی کس لئی سمجھاؤں دے لئی تے سمجھاؤں دی گل چلی تے مہاتما بدھ نے تے اے آکھیا کہ دنیا ول دیکھنا او کہندے جد وی توں ترنا آیا پنج فٹ تک ویکھ اینو نظر اگے نہ کھڑ کہندے جدو پنج فٹ اگے جائے گا تیری نظر اپنے آپ پنج فٹ ہور اگے چلے جائے خیر مہاراج کہندے توں اکیا دوسرا کوئی بھی نہیں اور نہ ہی تیرا انت پایا جا سکتا ہے کیونکہ دوجا ہے کوئی نہیں تیرا کوئی شریک نہیں توں لال شریک ہے اس کر کے ایک توں ہی مہاراج دین والا ہاں جی
تُو دانا تُو بینا میں بیچار کیا کرے
مالک جی تُو دانا سیانا سمجھدار یا بینا کئی بار سمجھدار ہندے جویں یدھشٹر مہابھارت دی کسا پڑھیو میں گیتا نوں پڑھ رہا سی اُہدے وچ ورنن ہوندا کہ جڑا یدھشٹر آ ਮਾਫ ਕਰਨਾ ਧ੍ਰਿਤਰਾਸ਼ਟਰ ਆ ਉਹ ਆਪਣੇ ਰਥਵਾਹੀ ਸੰਜੇ ਨੂੰ ਪੁੱਛ ਰਿਹਾ ਗੀਤਾ ਦੀ ਸ਼ੁਰੂਆਤ ਆ ਕੁਰੂ ਕਸ਼ੇਤਰੇ ਕਹਿੰਦੇ ਧਰਮੁ ਕਸ਼ੇਤਰੇ ਸੰਵਿਤਾ ਮਾਮਕਾ ਪੰਡਵਾ ਚਈ ਕਿਮ ਕੁਰਵਤ ਸੰਜਿਆ ਕਹਿੰਦੇ ਧਰਮ ਦੀ ਜੰਗ ਹੋਣ ਲੱਗੀ ਹੈ ਕੁਰਕਸ਼ੇਤਰ ਮੈਦਾਨ ਦੇ ਅੰਦਰ ਦੋ ਫੌਜਾਂ ਆਹਮੋ ਸਾਹਮਣੇ ਡਟੀਆਂ ਪਈਆਂ ਆ ਪਰ ਪੰਡਵਾ ਚੇ ਇੱਕ ਬੰਨੇ ਪਾਂਡਵ ਨੇ ਦੂਸਰੇ ਬੰਨੇ ਮੰਗ ਕਹਿੰਦਾ ਮੇਰੀ ਫੌਜ ਆ ਲਖਾਰੀ ਲਿਖਦਾ ਕਿ ਚਾਹੇ ਇਹਦੀਆਂ ਅੱਖਾਂ ਬੰਦ ਨਹੀਂ ਅੱਖਾਂ ਨਹੀਂ ਪਰ ਫਿਰ ਵੀ ਇਹਨੂੰ ਮਾਮਕਾ ਕਹਿੰਦੇ ਇੱਕ ਬੰਨੇ ਮੇਰੀ ਆ ਕਹਿੰਦੇ ਦਿਲ ਦਾ ਥੋੜਾ ਜਿਹਾ ਇਹ ਵੀ ਕਾਲਾ ਸੀ ਚਾਹੇ ਲੋਕਾਂ ਨੇ ਉਹਨੂੰ ਮੰਨਿਆ ਵੀ ਉਹ ਨਿਰਪਰਾ ਸੀ ਕਾਰ ਸਾਰਾ ਕੋਈ ਪਰ ਜਿੱਥੋਂ ਤੱਕ ਮੈਂ ਜਾਣਿਆ ਪੜਿਆ ਉਹ ਕਹਿੰਦੇ ਵੀ ਥੋੜਾ ਇਹਦੇ ਦਿਲ ਵਿੱਚ ਵੀ ਖੋਟ ਸੀ ਔਰ ਇਹ ਕਹਿ ਰਿਹਾ ਕਿਮ ਕੁਰਬਤ ਸੰਜਿਆ ਇਹ ਸੰਜੇ ਹੁਣ ਅੱਗੇ ਕੀ ਹੋਣ ਜਾ ਰਿਹਾ اگے جاندے اتر شہنام سربت ستر شورا کر ستگرو بادشاہ کرپا کرنم مہاراج کہندے توں بینا توں تریتراشٹر وانگ ایک پاسے نہیں ویکھ رہا ایک پاسے نہیں تک رہا توں ویکھ کی رہا توں سارے دے دل نوں جان رہا کون کی کردا کیونکہ توں دل دے بڑا نیڑے اپاں اونوں دور جانیا جڑا دل دے نزدیک آ اونوں نہیں جانیا ستگرو بادشاہ پرمانا کردے نے توں بینا جانن والا میں بچار کیا کری تے ہو جیا توں بینا کہ میں تیرے مطلب کو بچار کاری کی سکدا میرے وچ یہ ہستی کیا کہ میں کچھ آپ سکاں نہیں آپ سکدا جی
نامے چے سوامی بخشند توں ہرے
اے نام دیو تے مالک بخشن تے کرپا کرن والی مالک توں بخشش کر دین والا کیونکہ منک جڑا انہوں دولت دا مال اسباب دا راج پاگ دا ہنکار ہو جاندا ستگرو کلگیدر بادشاہ نے رنگ دیو نو آکھیا ترا گھر ہست لس کر وہے جا رنگ دیو میرے وچ تے تیرے وچ تھوڑا جیا فرق کیا فرق او اس طرف ہے ترا گھر ہست لس کر وہے جا تیری نظر کیا میرے کول فوج ہے میرے کول خزانہ ہے میرے راج دے اندر میرے سامنے کوئی تاون اچھی نہیں چک سکتا پر میرے اندر کیا کہندے مرا نگاہ است میری نظر کتھے ٹکی ہوئی آ ججدان شکر ججدہ او مالک اس مالک دے شکرانے دے اوپری میں ٹکیا ہویا میں خدا صدا لی شکر ادا کرتا اپنے اندر جات پا کے دیکھنے کدے تسیں وی اس مالک دا شکر ادا کیتا تانے مینیاں تو بنا کدی بھی آپ نبڑے ادھے نال ہی آپ کئی طرح دے تانے مینے کرتے رہیں گے آپ کدے ارداس کیتی بینتی کیتی مہاراج ایک رجب جد آپ ایک روٹی دی گراہی توڑ دیں برکی منہ وچ پاؤن لگ دیں کدے دیکھیا کہ کنے کنک دے دانے کٹھے ہوئے انہاں نوں پیسیا آٹا بنیا تے پھر روٹی دی ایک برکی بنی کدے بچاریا جڑی آپاں دال انہوں چٹ تھالی دے وچ پا کے کھان لگ پئے نے او کنے مسر مہاں تے مونگی دے دانے کنے بوٹے سی جنہاں توں تہاڈی ایک چمچا دال بنی کدے او دا شکر ادا کیتا بچہ دے ترے جاندیاں کدے تھے نپن لگیا ہوئے وہ پڑا دے یا پیاس لگی ہوئے پانی دا گلاس پڑا دے وے تے اسی کہتے ہیں تھینک یو دھنواد بچے نو اس رشتہ دار نے سمجھایا کہ ماں تے باپ دی عزت کرنی سیوا کرنی تیرا فرض ہے اسی انہوں دکوریاں دے مگر لگ کے تھینک یو دسیا ستگرو بادشاہ کہندے دھنواد کرنا اس مالک دا کریا کر کدے لمبر شکن تو پہلا وہ دھنواد کردیا آخیا کہ ددا یہ کدے آخیا کہ کام کرو دیا لوبو بن سجائے ہم بھیو نانک پرپ سرناگتی کر پرساد گردیو کدے تو ارداس کیتی تچر مول نہ تھوڑی دو جچریا بکر بال شبد کٹ بابا نانکا کھارے خرچ تن مال کدے تو آخیا نانک بسری پکائیا پائیا تھالے باہے جن گرو منایا رج رج سے ہی کھائے کدے توں گایا کہ انک پرکار بھوجن بہ کیے بہ بنجن مسٹائے کری پاک سال سوچ پوترا ہوں لو پو بھر رہے مہاراج کہندے جڑا دھارمک ویکتی آ اودا نظریہ ایتھے آ زدا شکر جے توں ایک مسی روٹی دی گراہی بھی دتی تے میں اودا بھی دھنواد کراں تے جڑا نا شکریہ بندہ ہوندا نا وہ چاہے شکتی پرکار دے پانے ہوئے انہیں تد بھی پرمیشور نو ہی دوش دینا کہ کل توں آ دتا سی اج آ ہے ہی نہیں خیر ستگرو بادشاہ کہندے اے نام دیو دے سوامی بخشن توں بخشن کر دین والا اور دھارمک نظریہ ساڈا تیرے تے آ توں ساڈا اشٹ دیو آ اسی تیری ہی مانتا تیری ہی شرنے ہاں اور تو ہری اے مالک تو بخشاں رحمتاں دا بھنڈارا بخشاں کر دین والا ہاں، اور میں انجان اور بے سمجھ اور غافل جیویاں مینوں بخش دے۔ ست سنگت جی، اینی کی پرارتھنا بینتی قبول کر لینی۔ پچھلے دو ہفتیاں تو تہاڈی سیوا چ حاضر سی، اور یہ دو ہفتیاں دا وقت لمبا عرصہ اُدھے وچ اس انجانے جیب تو کئی طرح دے بول قبول نکل گئے ہوں گے۔ ہو سکدا کوئی گرم تتا شبد بھی بولیا ہوئے، اُنہوں میں معاف کر دیو، پرنتو جے کوئی بچار چنگی لگ گئی ہوئے تو اُنہوں اندر ضرور ٹکا لیو۔ گر چرنا دے اوپر جوڑی کرو اور ارداس کریا کرو، دیہو سجن آج سنکڑ جا جو ہوئے صاحب زیو میر شبد دی آخری پنگتی پڑھ کے کہ خیمان دی شاند کر دیا، اور شین کل دا سماں کسا دے سمیں تو بعد دا ہوئے، کچھ سنگا پوچھ رہی ہیں تھی خدو سماں ادو آمدہ بھی نال جتن کرنا۔ سو آو شبد دی آخری پنگتی ਅੜਕੇ ਪਤੇ ਦੀ ਸਾਂਝ ਕਰੀਏ। ਹਾਂਜੀ।
ਤੂੰ ਦਾਨਾ ਤੂੰ ਬਿਨਾ ਮੈਂ ਵਿਚਾਰ ਕਿਆ ਕਰੇ, ਨਾਮੇ ਚੇ ਸੁਆਮੀ ਬਖਸੰਦ ਤੂੰ ਹਰੇ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।